ਕਈ ਦਿਨਾਂ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਣ ਕਰਾ ਰਿਹਾ ਹੈ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਵ ਸੰਭਾਲੇ। ਇਸ ਜੀਵਨ ਦਾ ਲਕਸ਼ ਹੈ ਉਸ ਘਰ ਦੀ ਤਲਾਸ਼ ਜਿੱਥੇ ਰਹਿਣਾ ਹੈ, ਉਸ ਦਰ ਦੀ ਤਲਾਸ਼ ਜਿੱਥੇ ਜਾਣਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਮਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਉਸ ਦਰ ਦੀ ਤਲਾਸ਼ ਕੌਣ ਕਰੇਗਾ ਜੋ ਉਦਾਸ ਹੈ, ਅਤੇ ਉਦਾਸ ਕੌਣ ਹੋ ਜਾਂਦਾ ਹੈ ਜੋ ਨਿਰਾਸ਼ ਹੈ। ਸੰਸਾਰ ਦੀ ਆਸਾ ਨਿਰੰਕਾਰ ਦੀ ਤਲਾਸ਼ ਨਹੀਂ ਕਰਨ ਦਿੰਦੀ। ਇਸ ਵਾਸਤੇ ਜਿੰਨੇ ਚਿਰ ਤੱਕ ਨਿਰਾਸ਼ ਮਨੁੱਖ ਨਹੀਂ ਆਉਂਦਾ, ਉਤਨੇ ਚਿਰ ਤੱਕ ਉਸਦੇ ਅੰਦਰ ਪ੍ਰਭੂ ਦੀ ਤਲਾਸ਼ ਪੈਦਾ ਹੀ ਨਹੀਂ ਹੁੰਦੀ। ਆਸਾ ਮਨਸਾ ਸਗਲ ਤੇ ਆਗੇ ਜਗਤੇ ਰਹੇ ਨਿਰਾਸਾ। ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਵੀ ਕਹਿੰਦੇ ਨੇ, ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ। ਐਸਾ ਕਿਉਂ ਕਹਿ ਦਿੱਤਾ ਹੈ? ਦਰਅਸਲ ਇੱਕ ਇੱਛਾ ਪੂਰੀ ਹੋ ਜਾਏ, ਪੂਰੀ ਹੁੰਦਿਆਂ ਹੁੰਦਿਆਂ ਉਹ 10 ਇੱਛਾਵਾਂ ਨੂੰ ਜਨਮ ਦੇ ਜਾਂਦੀ। ਬੜੇ ਧਿਆਨ ਨਾਲ ਸੁਣਨਾ, ਉਹ 10 ਇੱਛਾਵਾਂ ਪੂਰੀਆਂ ਹੋਵਨ, ਘੱਟ ਤੋਂ ਘੱਟ 100 ਇੱਛਾਵਾਂ ਨੂੰ ਜਨਮ ਦੇ ਜਾਂਦੀਆਂ। ਅਵਲ ਤੇ ਐਸਾ ਹੋਣਾ ਨਹੀਂ। ਅਗਰ ਉਹ 100 ਇੱਛਾਵਾਂ ਵੀ ਪੂਰੀਆਂ ਹੋਵਨ, ਹਜ਼ਾਰਾਂ ਇੱਛਾਵਾਂ ਨੂੰ ਜਨਮ ਦੇ ਜਾਂਦੀਆਂ ਨੇ, ਔਰ ਉਹ ਹਜ਼ਾਰਾਂ ਇੱਛਾਵਾਂ ਪੂਰੀਆਂ ਹੋਵਨ, ਇਤਨੀ ਜ਼ਿੰਦਗੀ ਨਹੀਂ ਹੈ, ਇਤਨਾ ਜੀਵਨ ਹੀ ਨਹੀਂ ਹੈ। ਖਾਹਿਸ਼ਾਂ ਦੇ ਬੋਝ ਤਲੇ, ਇੱਛਾਵਾਂ ਦੇ ਬੋਝ ਤਲੇ ਜ਼ਿੰਦਗੀ ਦੱਬ ਕੇ ਰਹਿ ਜਾਂਦੀ। ਹਰ ਮਨੁੱਖ ਦਬਿਆ ਦਬਿਆ ਜੀਵਦਾ ਹੈ। ਬੋਝ ਕੀ ਹੈ? ਇੱਛਾਵਾਂ ਦਾ। ਮਨੁੱਖ ਕਿਤਨਾ ਵੀ ਸਿਆਣਾ ਕਿਉਂ ਨਾ ਹੋਵੇ, ਦਾਰਸ਼ਨਿਕ ਹੈ, ਫਿਲੋਸਫਰ ਹੈ, ਚਿੰਤਕ ਹੈ, ਇੱਛਾਵਾਂ ਦਾ ਤਿਆਗ ਨਹੀਂ ਕਰ ਸਕਦਾ, ਬਣੀ ਰਹਿੰਦੀ ਹੈ। ਇੱਕ ਇੱਛਾ ਪੂਰੀ ਹੋ ਜਾਏ, 10 ਹੋਰ ਪੈਦਾ ਹੋ ਜਾਂਦੀ ਹੈ। ਜੀਵਨ ਭਰ ਐਸਾ ਚੱਲਦਾ ਰਹਿੰਦਾ ਹੈ। ਧਾਰਮਿਕ ਗਿਆਨ ਇਹ ਕਹਿੰਦਾ ਹੈ, ਜਿੰਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ ਹੋਇਆ, ਤੇ ਉਦਾਸ, ਉਦਾਸ ਦਾ ਮਤਲਬ ਉਦ ਆਸਣ, ਆਪਣੇ ਕੋਲ ਆਸਣ, ਆਪਣੇ ਨੇੜੇ ਨਹੀਂ ਆਇਆ। ਆਪਣੇ ਨੇੜੇ ਤੇ ਉਹੀ ਆਵੇਗਾ ਜੋ ਸਾਰਿਆਂ ਤੋਂ ਉਦਾਸ ਹੋ ਗਏ, ਸਭ ਕੁਝ ਤੋਂ ਉਦਾਸ ਹੋ ਗਏ। ਮਨੁੱਖ ਆਪਣੇ ਨੇੜੇ ਨਹੀਂ ਆਉਂਦਾ। ਮੈਂ ਦੁਹਰਾ ਦੇਣਾ, ਇੱਕ ਮਨੁੱਖ ਆਪਣੀ ਪਤਨੀ ਬਾਰੇ ਜੋ ਕੁਝ ਜਾਣਦਾ ਹੈ, ਆਪਣੇ ਬਾਰੇ ਨਹੀਂ ਜਾਣਦਾ, ਕਿਉਂਕਿ ਪਤਨੀ ਦੇ ਨੇੜੇ ਆਪਣੇ ਤੋਂ ਤੇ ਦੂਰ ਹੈ। ਇੱਕ ਪਤਨੀ ਵੀ ਆਪਣੇ ਪਤੀ ਬਾਰੇ ਜੋ ਕੁਝ ਜਾਣਦੀ ਹੈ, ਉਹਦੀ ਕਮਜ਼ੋਰੀਆਂ ਨੂੰ, ਉਹਦੇ ਗੁਣਾਂ ਨੂੰ, ਉਹਦੇ ਔਗੁਣਾਂ ਨੂੰ, ਉਹਦੇ ਸੁਭਾਅ ਨੂੰ ਜਿਤਨਾ ਜਾਣਦੀ ਹੈ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦੀ। ਕਿਉਂ? ਪਤੀ ਦੇ ਨੇੜੇ ਆਪਣੇ ਤੋਂ ਦੂਰ ਹੈ। ਇੱਕ ਮਿੱਤਰ ਆਪਣੇ ਮਿੱਤਰ ਬਾਰੇ ਬਹੁਤ ਕੁਝ ਜਾਣਦਾ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਇੱਕ ਪਿਤਾ ਆਪਣੇ ਪੁੱਤਰ ਬਾਰੇ ਬਹੁਤ ਕੁਝ ਜਾਣਦਾ, ਕਿਉਂਕਿ ਨੇੜੇ ਹੈ। ਪੁੱਤਰ ਦੇ ਸੁਭਾਅ ਨੂੰ ਜਾਣਦਾ, ਪੁੱਤਰ ਦੇ ਗੁਣਾਂ ਨੂੰ ਜਾਣਦਾ, ਪੁੱਤਰ ਦੇ ਔਗੁਣਾਂ ਨੂੰ ਜਾਣਦਾ। ਆਪਣੇ ਤੋਂ ਚੂੰਕਿ ਦੂਰ ਰਹਿੰਦਾ, ਆਪਣੇ ਦੀ ਕੋਈ ਸਮਝ ਨਹੀਂ। ਉਦਾਸ ਆਪਣੇ ਵਿੱਚ ਆਸਣ, ਆਪਣੇ ਨੇੜੇ ਕੌਣ ਆਉਂਦਾ ਜੋ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ? ਨਿਰਾਸ਼ਾ ਇੱਕ ਬਹੁਤ ਵੱਡੀ ਸਮਝ ਹੈ। ਨਿਰਾਸ਼ ਮਨੁੱਖ ਕਦੋਂ ਆਉਂਦਾ? ਜਦ ਇਹ ਸਮਝ ਆ ਜਾਂਦੀ ਹੈ, ਦੂਜੇ ਤੋਂ ਮੇਰੀ ਲੋੜਾਂ ਦੀ ਪੂਰਤੀ ਤੇ ਹੋ ਸਕਦੀ ਹੈ, ਸੁੱਖ ਨਹੀਂ ਮਿਲ ਸਕਦਾ। ਪਦਾਰਥਾਂ ਤੋਂ ਮੇਰੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਮੈਨੂੰ ਆਨੰਦ ਨਹੀਂ ਮਿਲ ਸਕਦਾ। ਜੈਸੇ ਇਹ ਸਮਝ ਆਉਂਦੀ ਹੈ, ਮਨੁੱਖ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ। ਫਿਰ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ, ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ, ਸੁਖ ਫਲ ਪਾਇਆ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਨਿਰਾਸ਼ ਹੋਣ ਦਾ, ਉਦਾਸ ਹੋਣ ਦਾ ਇੱਕ ਜੋ ਢੰਗ ਕੱਢਿਆ ਸੀ, ਵੀ ਉਜਾੜ ਦੇ ਚ ਚਲੇ ਜਾਓ, ਬਿਆਬਾਨ ਜੰਗਲ ਦੇ ਚਲੇ ਜਾਓ, ਤੇ ਉੱਥੇ ਰਹਿੰਦਿਆਂ ਮਨ ਨਿਰਾਸ਼ ਹੋ ਕੇ ਉਦਾਸ ਹੋ ਜਾਏਗਾ। ਇਸ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਹਿਮਤ ਨਹੀਂ, ਇਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਮਤ ਨਹੀਂ, ਇਹਦੇ ਨਾਲ ਭਗਤ ਕਬੀਰ ਵੀ ਸਹਿਮਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਉਜਾੜ ਦੇ ਚ ਜਾਣ ਦੀ ਕੀ ਲੋੜ ਹੈ? ਸਦਨ ਨੂੰ ਉਜਾੜ ਸਮਝ, ਸਦਨ ਕਹਿੰਦੇ ਨੇ ਘਰ ਨੂੰ, ਬਨਸੇ ਸਦਨ, ਬਨ ਜੈਸਾ ਹੀ ਸਦਨ ਨੂੰ ਸਮਝ, ਘਰ ਨੂੰ ਹੀ ਉਜਾੜ ਸਮਝ ਲੈ। ਕੀ ਹੈ ਤੇਰੇ ਘਰ ਦੇ ਚ? ਸਿਰਫ ਘਰ ਨੂੰ ਹੀ ਉਜਾੜ ਨਾ, ਬਨ ਸੇ ਸਦਨ ਸਭੈ ਕਰ ਸਮਝੋ, ਘਰ ਦੇ ਚ ਜੋ ਕੁਛ ਵੀ ਹੈ ਸਭ ਕੁਛ ਉਜਾੜ ਸਮਝ ਲੈ। ਬੜੇ ਕਠੋਰ ਜਿਹਾ ਬਚਨ ਲੱਗਣਗੇ, ਪਰ ਮੈਂ ਅਰਜ਼ ਕਰਾਂ, ਸਿਰਫ ਇੱਕ ਮਨੁੱਖ ਨੂੰ 15 ਦਿਨ ਲਈ ਆਪਣੇ ਘਰ ਦੇ ਚ ਹਾਊਸ ਅਰੈਸਟ ਕਰ ਲਿਆ ਜਾਏ, ਵੀ ਤੂੰ ਨਹੀਂ ਜਾ ਸਕਦਾ ਬਾਹਰ ਕਿਧਰੇ, ਯਕੀਨ ਜਾਣੋ ਘਰ ਉਜਾੜ ਬਣ ਜਾਏਗਾ, ਘਰ ਦੀਆਂ ਦੀਵਾਰਾਂ ਖਾਣ ਨੂੰ ਪੈਣਗੀਆਂ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਏ ਉਦਾਸਾ। ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਨੇ, ਘਰ ਦੀ ਗੱਲ ਛੱਡ, ਸਾਰਾ ਸ਼ਹਿਰ ਹੀ ਉਜਾੜ ਹੈ, ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਕਹਿੰਦੇ ਬਹੁਤ ਵੱਡਾ ਸ਼ਹਿਰ, ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ, ਮਨੁੱਖ ਤੇ ਮਨੁੱਖ ਨਾਲੋਂ ਟੁੱਟਿਆ ਹੈ, ਕਿਸੇ ਦਾ ਕਿਸੇ ਨਾਲ ਕੋਈ ਮੇਲ ਨਹੀਂ, ਕਿਸੇ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ, ਕਿਸੇ ਦਾ ਕਿਸੇ ਨਾਲ ਕੋਈ ਜੋੜ ਨਹੀਂ। ਇਸ ਨੂੰ ਤੂੰ ਵੱਡਾ ਸ਼ਹਿਰ ਪਿਆ ਕਹਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ। ਜੈਸੇ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਸਭ ਕੁਝ ਤੋਂ ਨਿਰਾਸ਼ ਆਉਂਦਾ। ਹੁਣ ਮੈਂ ਅਰਜ਼ ਕਰਾਂ, 3 ਸਾਧਨ ਵਿਦਵਾਨ ਮੰਨਦੇ ਨੇ, 3 ਕਾਰਨ ਟੋਟਲੀ ਨਿਰਾਸ਼ ਹੋਣ ਦੇ, ਉਦਾਸ ਹੋਣ ਦੇ। ਪ੍ਰਥਮ, ਬਹੁਤ ਗਹਿਰਾ ਸਤਸੰਗੀ ਹੋਵੇ, ਗਹਿਰਾ ਸਰੋਤਾ ਹੋਵੇ, ਬਹੁਤ ਗਹਿਰਾਈ ਨਾਲ ਸੁਣਨ ਵਾਲਾ ਹੋਵੇ। ਜੋ ਗਹਿਰਾ ਸੁਣਦਾ ਨਹੀਂ, ਉਹਦੀ ਸਮਝ ਉੱਚੀ ਵੀ ਨਹੀਂ ਹੋ ਸਕਦੀ। ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਦੇ ਚ ਲੈ ਜਾਣੀਆਂ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ, ਯਕੀਨ ਜਾਣੋ ਦਰਖਤ ਉੱਪਰ ਵੀ ਨਹੀਂ ਉੱਠ ਸਕਦਾ। ਜੋ ਗਹਿਰਾ ਸਰੋਤਾ ਨਹੀਂ, ਉਹਦੀ ਸਮਝ ਵੀ ਉੱਚੀ ਨਹੀਂ ਹੋਵੇਗੀ, ਕਤਈ ਨਹੀਂ ਉੱਚੀ। ਬੋਲ ਉੱਚੇ ਕਿਸ ਦੇ ਹੋਣਗੇ, ਸਮਝ ਉੱਚੀ ਕਿਸ ਦੀ ਹੋਵੇਗੀ? ਜਿਹਦੀ ਸਰੋਤ ਬੜੀ ਗਹਿਰੀ ਹੋਵੇਗੀ, ਬਹੁਤ ਗਹਿਰਾਈ ਨਾਲ ਸੁਣਦਾ ਹੋਵੇਗਾ। ਅਗਰ ਗਹਿਰਾਈ ਨਾਲ ਸੁਣਦਾ ਤਾਂ ਫਿਰ ਗੁਰੂ ਦਾ ਸ਼ਬਦ ਚੋਟ ਕਰ ਜਾਏਗਾ। ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਇਹਨੂੰ ਉਦਾਸ ਕਰ ਦੇਗਾ, ਨਿਰਾਸ਼ ਕਰ ਦੇਗਾ। ਇੱਕ ਦਿਨ ਦੀ ਜਪੀ ਹੋਈ ਸੁਖਮਨੀ ਇਹਨੂੰ ਨਿਰਾਸ਼ ਕਰ ਦੇਗੀ, ਉਦਾਸ ਕਰ ਦੇਗੀ। ਕਿਉਂ? ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਵਚਨ ਮਨ ਤੀਰ ਲਗਈਆ, ਮਨ ਕੀ ਬਿਰਤਾ, ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ। ਕੱਲ ਇਸ ਪੀੜ ਦਾ ਮੈਂ ਜ਼ਿਕਰ ਕੀਤਾ ਸੀ। ਭਗਤ ਕਬੀਰ ਜਿਸ ਢੰਗ ਨਾਲ ਇਸ ਨੂੰ ਬਿਆਨ ਕਰਦੇ ਨੇ, ਇਹ ਵੀ ਸੁਣ ਲਓ। ਕਬੀਰ ਗੂੰਗਾ ਹੋਆ ਬਾਵਰਾ, ਬਹਿਰਾ ਹੋਆ ਕਾਨ, ਪਾਉਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰਬਾਨ। ਸਤਿਗੁਰ ਦੀ ਬਾਣੀ ਦਾ ਬਾਣ ਐਸਾ ਲੱਗਿਆ, ਤੀਰ ਐਸਾ ਲੱਗਿਆ, ਸ਼ਬਦ ਮਨ ਨੂੰ ਛੋਏਗਾ, ਮਨ ਨੂੰ ਚੋਟ ਕਰੇਗਾ। ਜਿਤਨੇ ਚਿਰ ਤੱਕ ਸ਼ਬਦ ਨੇ ਮਨ ਨੂੰ ਚੋਟ ਨਹੀਂ ਕੀਤੀ, ਸਮਝ ਲਓ ਇਸਨੇ ਸੁਣਿਆ ਹੀ ਨਹੀਂ ਹੈ। ਮਨ ਸਰੋਤਾ ਬਣੇ, ਜ਼ਬਾਨ ਵਕਤਾ ਬਣੇ। ਜ਼ਬਾਨ ਆਖੇ ਵਾਹਿਗੁਰੂ ਵਾਹਿਗੁਰੂ, ਇਹ ਵਕਤਾ ਬਣੇ, ਮਨ ਸਰੋਤਾ ਬਣੇ। ਪਰ ਹੁੰਦਾ ਕਿ ਇਹ ਜ਼ਬਾਨ ਵੀ ਵਕਤਾ ਬਣਦੀ ਹੈ, ਮਨ ਵੀ ਵਕਤਾ ਬਣਦਾ। ਮਨ ਹਰ ਵਕਤ ਬੋਲਦਾ, ਨਹੀਂ ਚੁੱਪ ਕਰਦਾ, ਇਹ ਸੁਣਦਾ ਹੀ ਨਹੀਂ। ਮਨ ਦੀ ਸੁਣਨ ਦੀ ਆਦਤ ਹੀ ਨਹੀਂ, ਕਿ ਜਦ ਸੁਣਦਾ ਹੀ ਨਹੀਂ ਤੇ ਸ਼ਬਦ ਮਨ ਦਾ ਹਿੱਸਾ ਹੀ ਨਹੀਂ ਬਣਦਾ। ਉਖੜੇ ਉਖੜੇ ਲੋਕ ਅਕਸਰ ਸਤਸੰਗ ਦੇ ਚ ਬੈਠੇ ਹੁੰਦੇ ਨੇ, ਉਖੜ ਉਖੜ ਕੇ ਲੋਕੀ ਪਾਠ ਕਰਦੇ ਨੇ, ਸੁਣਨਾ ਕਠਿਨ ਹੈ। ਅਗਰ ਕੋਈ ਸੁਣ ਲਵੇ, ਮਹਾਰਾਜ ਕਹਿੰਦੇ ਨੇ, ਦੁਹਰਾਦੇ ਆ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਕਬੀਰ ਕਹਿੰਦੇ ਨੇ, ਗੁਰੂ ਦਾ ਸ਼ਬਦ ਮੈਂ ਕੀ ਸੁਣਿਆ, ਗੁੰਗਾ ਹੋ ਗਿਆ, ਮੈਂ ਮਿੱਥਿਆ ਨਹੀਂ ਬੋਲਦਾ, ਕੌੜਾ ਨਹੀਂ ਬੋਲਦਾ, ਫਿੱਕਾ ਨਹੀਂ ਬੋਲਦਾ, ਵਿਅਰਥ ਨਹੀਂ ਬੋਲਦਾ, ਜ਼ਬਾਨ ਤੋਂ ਗੁੰਗਾ ਹੋ ਗਿਆ। ਜਿੰਨੀ ਪੀੜਾ ਹੋਈ ਏ ਤੀਰ ਦੇ ਲਗਨ ਨਾਲ, ਮੈਂ ਇਹਨੂੰ ਵੀ ਬਿਆਨ ਨਹੀਂ ਕਰ ਸਕਦਾ, ਗੁੰਗਾ ਹੋ ਗਿਆ। ਪਰ ਜਿਤਨਾ ਰਸ ਆ ਰਿਹਾ, ਇਸ ਰਸ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ, ਗੁੰਗਾ ਹੋ ਗਿਆ। ਇੱਕੋ ਹੀ ਪੀੜਾ ਹੈ, ਭਗਤ ਚਾਹੁੰਦੇ ਨੇ ਬਣੀ ਰਹਿ ਬਣੀ ਰਹਿ, ਬਾਕੀ ਹਰ ਪੀੜ ਤੋਂ ਮਨੁੱਖ ਛੁਟਕਾਰਾ ਚਾਹੁੰਦਾ ਹੈ। ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਭਿਆਸੀ ਹੋਣਗੇ ਤੇ ਸ਼ਬਦ ਚੋਟ ਕਰ ਗਿਆ ਹੋਵੇਗਾ, ਉਹਦਾ ਇੱਕ ਅਨੁਭਵ ਹੁੰਦਾ, ਪ੍ਰਮਾਤਮਾ ਤੋਂ ਨਹੀਂ ਮਿਲਦਾ ਤੇ ਨਾ ਸਹੀ, ਆਪਣੀ ਪਿਆਸ ਬਣੀ ਰਹਿਣ ਦੇ, ਆਪਣੀ ਤੜਪ ਬਣੀ ਰਹਿਣ ਦੇ, ਉਹਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ, ਉਹਦੀ ਇਹ ਤੜਪ ਆਉਂਦੀ ਹੈ। ਇਹਨੂੰ ਇੱਕ ਸੂਫੀ ਅਮੀਰ ਖੁਸਰੋ ਇੰਜ ਬਿਆਨ ਕਰਦਾ ਹੈ, ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ, ਫਿਰ ਦਿਲ ਮੇ ਕਿਆ ਰਹੇਗਾ ਜੋ ਹਸਰਤ ਨਿਕਲ ਗਈ। ਹੇ ਪ੍ਰਭੂ, ਹੇ ਖੁਦਾ, ਹਰ ਵਕਤ ਮੈਨੂੰ ਤੜਪਣ ਦੇ, ਦੁਆ ਕਰਨ ਦੇ, ਤੇਰੇ ਅੱਗੋਂ ਮੈਂ ਫਰਿਆਦ ਕਰਦਾ ਰਵਾਂ, ਨਹੀਂ ਮਿਲਦਾ ਨਾ ਮਿਲ, ਕਮ ਸੇ ਕਮ ਮੈਨੂੰ ਫਰਿਆਦ ਕਰਨ ਦੇ। ਇਸ ਫਰਿਆਦ ਦੇ ਚ ਵੀ ਰਸ ਹੈ, ਇਸ ਫਰਿਆਦ ਦੇ ਚ ਹੀ ਆਨੰਦ ਹੈ। ਜਦ ਕਦੀ ਕੋਈ ਗਹਿਰਾਈ ਨਾਲ ਅਰਦਾਸ ਕਰਦਾ ਹੈ, ਪ੍ਰਾਰਥਨਾ ਕਰਦਾ ਹੈ, ਯਕੀਨ ਜਾਣੋ ਉਸੇ ਚ ਵੀ ਆਨੰਦ ਹੈ, ਉਸੇ ਚ ਵੀ ਰਸ ਹੈ। ਇੱਕੋ ਇੱਕ ਪੀੜਾ ਹੈ ਜਿਹਦੇ ਚ ਮਹਾਂ ਰਸ ਹੈ। ਕਬੀਰ ਕਹਿੰਦੇ, ਮੈਂ ਗੁੰਗਾ ਹੋ ਗਿਆ, ਨਹੀਂ ਬਿਆਨ ਕਰ ਸਕਦਾ। ਗੁੰਗਾ ਹੋਵਾ ਬਾਵਰਾ, ਬਾਵਰੇ ਤੋਂ ਮੁਰਾਦ ਪਾਗਲ ਇੱਥੇ ਨਹੀਂ ਹੈ, ਬਾਵਰੇ ਤੋਂ ਮੁਰਾਦ ਭੋਲਾ, ਭੋਲਾ ਹੋ ਗਿਆ। ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ, ਇਹ ਮੈਂ ਅਰਜ਼ ਕਰਦਾ। ਚਲਾਕ ਮਨੁੱਖ ਬਾਹਰੋਂ ਕੁਛ ਹੋਰ ਆਉਂਦਾ ਹੈ, ਅੰਦਰੋਂ ਕੁਛ ਹੋਰ ਆਉਂਦਾ ਹੈ, ਜਿਹਨੂੰ ਬਾਬਾ ਫਰੀਦ ਇੰਜ ਕਹਿੰਦੇ ਨੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਔਰੰਗਜ਼ੇਬ ਵੀ ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ, ਪੰਜ ਵਕਤ ਨਿਮਾਜ਼ ਪੜ੍ਹਦਾ ਹੈ, ਜੁਮਾ ਰਾਤ ਨੂੰ ਜ਼ਕਾਤ ਦਿੰਦਾ ਹੈ, ਰਮਜ਼ਾਨ ਦੇ ਮਹੀਨੇ ਚ ਰੋਜ਼ੇ ਰੱਖਦਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਤੋਰਾਮ ਮਨ ਨਾਦਾਨਮ ਕੇ ਯਜ਼ਦਾਂ ਸ਼ਨਾਸ। ਸ੍ਰੀ ਮੁਖਵਾਕ ਪਾਤਸ਼ਾਹੀ ਦੱਸਵੇਂ, ਤੂੰ ਖੁਦਾ ਸ਼ਨਾਸ ਨਹੀਂ ਹੈ, ਪਖੰਡੀ ਹੈ, ਝੂਠਾ ਹੈ, ਫਰੇਬੀ ਹੈ, ਤੇਰਾ ਨਿਮਾਜ਼ ਪੜ੍ਹਨਾ ਵੀ ਝੂਠ, ਤੇਰੀ ਕੁਰਾਨ ਦੀ ਤਲਾਵਤ ਵੀ ਝੂਠ, ਤੇਰੇ ਰਮਜ਼ਾਨ ਦੇ ਮਹੀਨੇ ਚ ਰੱਖੇ ਰੋਜ਼ੇ ਵੀ ਝੂਠ। ਤੁਰਾਮਨ ਨਦਾਨਮ ਕੇ ਯਜ਼ਦਾਂ ਸ਼ਨਾਸ, ਬਰਾਮ ਅੱਜ਼ਤ ਓ ਕਾ ਰਹਾ ਦਿਲ ਖਰਾਸ਼। ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਖਰਾਸ਼ ਪਹੁੰਚੀ ਹੈ, ਤੂੰ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚਾਈ ਹੈ। ਰੱਬ ਨਾਲ ਜੁੜਿਆ ਹੋਇਆ ਮਨੁੱਖ ਲੋਕਾਂ ਦੇ ਦਿਲਾਂ ਨੂੰ ਜੋੜਦਾ ਹੁੰਦਾ, ਤੋੜਦਾ ਨਹੀਂ ਆਉਂਦਾ, ਤੂੰ ਤੇ ਕਦਮ ਕਦਮ ਦੇ ਉੱਤੇ ਦਿਲ ਤੋੜੇ ਰਹਿ, ਤੂੰ ਪਖੰਡੀ ਹੈ, ਤੂੰ ਝੂਠਾ ਹੈ, ਚਲਾਕ ਹੈ, ਬਾਹਰੋਂ ਕੁਛ ਹੋਰ ਪੇਸ਼ ਕਰਦਾ ਹੈ ਆਪਣੇ ਆਪ ਨੂੰ, ਅੰਦਰੋਂ ਕੁਛ ਹੋਰ। ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਨ ਸ਼ਿਕਮੇ ਦਿਗਰ ਦਰਦਾ ਹਨੇ ਦਿਗਰ। ਅਸੀਂ ਉਸ ਨੂੰ ਹੀ ਮਰਦ ਮੰਨਦੇ ਹਾਂ, ਮਨੁੱਖ ਮੰਨਦੇ ਹਾਂ, ਜੋ ਜ਼ਬਾਨ ਦੇ ਚ ਹੈ ਉਹੀ ਦਿਲ ਦੇ ਚ ਹੈ, جو دل دے چاہے وہی زبان دے چاہے تیری زبان تے کچھ اور ہے تیرے دل دے کچھ اور جن من ہور مکھ ہور سے کانڈے کچے اے کچے نے چلاک منک باروں کچھ اور ہوندا ہے اندروں کچھ اور ہوندا ہے ہن میں عرض کراں چلاک منک ہو سکدا ہے سنسار دے بڑی سفلتا پراپت کر لوے لیکن دھرم دی دنیا چ پچھڑ جائے گا بھولا منک دھرم دی دنیا چ بہت اگے لنگ جائے گا ہو سکدا ہے سنسار دے پچھڑ جائے اے بھی میں عرض کر دیاں بھگت کبیر کہندے نے چترائی نا چتر بھج پائے چترائیاں نال نہیں ملنا چلاکیاں نال نہیں ملنا چترائی نہ چتر بھج پائیے رے جن من مادھو سیو لائیے کہت کبیر بھگت کر پایا بھولے بھائے ملے رگر اتے بھولے بھا نال ملنا باورا اولا کبیر کہندے نے ایسا شبد دا تیر لگے ہے اولا ہو گیا اندروں باروں ایک ہو گیا ایرانی صوفی سنت حافظ کہندا ہے صد جاں فدائے آں کہ زبانش دلش یکیست ہزاراں جندڑیاں اس منک تو قربان کیتیاں جا سکدیاں صدقے کیتیاں جا سکدیاں جیدی زبان تے دل ایک ہے جو کہندا ہے وہی دل دے چاہے اور جو دل دے چاہے وہی کہندا ہے جو باروں ہے وہی اندروں ہے جو اندروں ہے وہی باروں ہے ہر منک دے دو دو روپ نے یہ باروں منک دکھائی دے رہے اندروں نہیں اس واسطے اسی کسے کتے نو نہیں کہندے بھی اے کتے تو کتا بن جا اے گاؤ تو گاؤ بن جا اے شیر تو شیر بن جا اے کھوتے تو کھوتا بن جا ایسا کہنے دی لوڑ نہیں ہوتے ہیں نہیں کھوتے پر روز کہنا پیندا ہے بندے تو بندہ بن جا اے انسان تو انسان بن جا کیوں کھوتا کھوتے دی طرح جی رہی ہے شیر شیر دی طرح جی رہی ہے گاؤ گاؤ دی طرح جی رہی ہے منک منک دی طرح نہیں جی رہی ہے پھر کس طرح جی رہی ہے کرتوت پسو کی مانس جات لوک پچارا کرے دن رات کبیر کہندے پولا ہو گیا اندروں باروں ایک ہو گیا گونگا ہوا باورا بہرا ہوا کان کنا تو بھی بہرا ہو گیا ہوں میں ویرت سندا بھی نہیں فضول دے بول میں سندا ہی نہیں میں غلط گل کن دے چ اندر جان ہی نہیں دینا دیکھو کوئی ساڈے گھر دے چ کچرا سٹ جائے گندگی سٹ جائے اسی کہاں گے اسبے منک دے نال لڑ بھی سکدے ہیں پر جو کنا دے راہیں گندیاں گلاں ساڈے وچ سٹ جائے اسی بڑے شوق نال سنی ہیں نہیں پھر یہ ساودھانی نہیں ہے کبیر کہندے نے میں ساودھان ہو گیا میں ویرت دیاں گلاں سندا بھی نہیں گل ختم پاؤں تے پنگل بھیا ماریا ستگروان اینو سوامی راوانند نے بسنت راگ دے شبد دے بڑے سونے ڈھنگ نال بیان کیتا ہے دھیان نال سننا کت جائیے رے گھر لاگو رنگ میرا چتنا چلت من بھیو پنگ میرا من پنگلا ہو گیا پیر ٹوٹ گئے نے ایدی بھٹکنا مٹ گئی ہے میرا چت نہ چلت نہیں چل رہا پتہ ہے چنچل دے ارتھ کی نے چل 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 ہر وقت ہی چلتا ہے تن بیٹھا ہے تاں بھی من چلتا ہی رہندا ہے چنچل ہے چل چل چلتا ہے چلتا ہے چلتا ہے رکدا ہی نہیں کدے ٹکدا ہی نہیں سوامی رامانندا بسنت راگ دا ہے شبد کہندے نے من میرا پنگلا ہو گیا کت جائیے رے گھر لاگو رنگ میرا چت نہ چلت من بھیو منگ ایک دیوس من بھائی منگ گس چندن چوہا بہت سگند پوجن چالی برم ٹھائے سو برم بتایو گر من ہی مائے ٹکے ہویا من سب کچھ سمجھ لیندا ہے بٹکنا جد مٹ جائے دو گلاں دھارمک جگت دے بالکل غلط کہیاں جاندیاں نے بھئی من نو شدھ کر کے گردوارے جاؤ غلط انج کہنا چاہیے گردوارے جاؤ تاکہ من شدھ ہوے پہلے کتھوں شدھ کر لو گے کیویں کر لو گے پھر دوجی گل کردے نے من نو اکاگر کر کے بانی پڑھو یقین جانو انہاں نو من دی سمجھ نہیں انج کہنا چاہیے بانی جپو تاکہ من اکاگر ہوے پہلے کتھوں اکاگر ہو جائے گا ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ, ਬਿਲਕੁਲ ਗਲਤ। ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ। ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ, ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ। ਹੱਦ ਹੋ ਗਈ, ਇੰਜ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ? ਬਿਨਾਂ ਸਤਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ? ਬਿਨ ਵਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮਹਿਲ ਭਰੀ ਜੇ ਜੀ। ਇੱਥੇ ਮਹਿਲਾ ਹੋ ਜਾਏਗਾ ਉਲਟਾ। ਖੈਰ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ। ਕਬੀਰ ਕਹਿੰਦੇ ਨੇ, ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਐਸਾ ਬਾਣੀ ਦਾ ਬਾਣ ਲੱਗਿਆ ਪਹਿਰਾਂ ਤੋਂ ਪਿੰਗਲਾ ਹੋ ਗਿਆ, ਭਟਕਣਾ ਮਿਟ ਗਈ। ਇਹਨੂੰ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਜ ਕਹਿ ਲਓ ਟੀਕਾ ਹੀ ਕੀਤਾ ਹੋਵੇਗਾ। ਜ਼ਰੂਰ ਇਹਨਾਂ ਭਗਤਾਂ ਦੇ ਖਿਆਲ ਉਸਨੇ ਸੁਣੇ ਹੋਣੇ ਨੇ, ਜਾਂ ਚਲੋ ਉਸਦਾ ਆਪਣਾ ਨਿੱਜੀ ਅਨੁਭਵ ਹੋਵੇ। ਮਿਰਜ਼ਾ ਗਾਲਬ ਕਹਿੰਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ। ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਨਾ, ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਅਹਿਸਾਨ ਹੈ, ਮੈਂ ਇਸਦਾ ਅਹਿਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ। ਹੱਦ ਹੋ ਗਈ, ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਅਹਿਸਾਨ, ਸ਼ੁਕਰਾਨਾ ਪਿਆ ਕਰਦਾ। ਅੱਗੇ ਦੱਸਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਹੁਣ ਮੈਂ ਤੇਰੇ ਦਰ ਜੋਗਾ ਰਹਿ ਗਿਆ, ਕਿਧਰੇ ਜਾਣ ਜੋਗਾ ਰਿਹਾ ਹੀ ਨਹੀਂ। ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਕਹਿੰਦਾ ਗੱਲ ਖੁਦਾ ਤੇਰੀ ਸਮਝ ਚ ਆ ਗਈ ਹੈ, ਪਰ ਕੀ ਕਰਾਂ, ਮੈਂ ਬੋਲ ਨਹੀਂ ਸਕਦਾ, ਗੂੰਗਾ ਸਮਝਾ ਨਹੀਂ ਸਕਦਾ। ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰ ਤਨ ਰਸ ਆਈਏ ਜਿਉ ਚਾਕ ਗੂੰਗਾ ਮੁਸਕਾਰੇ। ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਇੱਕ ਹੋਰ ਗੱਲ ਵੀ ਬੜੀ ਕੀਮਤੀ ਕਰਦਾ, ਮੁਹੱਬਤ ਕੇ ਲਈ ਕੁਝ ਖਾਸ ਦਿਲ ਮਖਸੂਸ ਹੋਤੇ ਹੈ, ਹਰ ਦਿਲ ਵਿੱਚ ਰੱਬੀ ਪਿਆਰ ਨਹੀਂ ਪੈਦਾ ਹੁੰਦਾ। ਮੁਹੱਬਤ ਕੇ ਲਈ ਕੁਝ ਖਾਸ ਦਿਲ ਮਖਸੂਸ ਹੋਤੇ ਹੈ, ਇਹ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਇਹ ਉਹ ਗੀਤ ਹੈ, ਇਹਨੂੰ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ। ਇਹ ਉਹ ਰਾਗ ਹੈ, ਇਹ ਉਹ ਗੀਤ ਹੈ ਜਿਹਦੇ ਵਾਸਤੇ ਵਿਸ਼ੇਸ਼ ਵਾਜਾ ਚਾਹੀਦਾ, ਵਿਸ਼ੇਸ਼ ਸਾਜ਼ ਚਾਹੀਦਾ ਹੈ। ਭਾਵ ਹਰ ਦਿਲ ਦੇ ਚ ਨਗਮਾ ਨਹੀਂ ਗੂੰਜਦਾ, ਪਹਿਲੇ ਦਿਲ ਦੀ ਬਣਤਰ ਬਣਾਉਣੀ ਪੈਂਦੀ ਹੈ, ਸਤਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ। ਤਾਂ ਮੈਂ ਅਰਜ਼ ਕਰਾਂ, ਉਦਾਸ ਹੋਣ ਦੇ, ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ। ਪਹਿਲਾ, ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ, ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਦੂਸਰਾ, ਆਪਣੀ ਅਕਲ ਤੋਂ ਚੋਟ ਖਾ ਲਵੇ, ਬੜਾ ਹੀ ਸਿਆਣਾ ਹੋਵੇ, ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਹੋਵੇ। ਬਿਮਾਰ ਅਸੀਂ ਵੀ ਦੇਖਦੇ ਹਾਂ, ਪਰ ਇੱਕੋ ਹੀ ਦਿਨ ਮਹਾਤਮਾ ਬੁੱਧ ਨੇ ਜਿਹਦਾ ਨਾਂ ਸਿਧਾਰਥ ਸੀ, ਬਿਮਾਰ ਦੇਖਿਆ, ਬਸ ਦਿਲ ਚੋਟ ਖਾ ਗਿਆ। ਮੁਰਦੇ ਅਸੀਂ ਵੀ ਦੇਖਦੇ ਹਾਂ, ਇੱਕੋ ਦਿਨ ਇੱਕ ਲਾਸ਼ ਦੇਖੀ, ਹਿਰਦਾ ਚੋਟ ਖਾ ਗਿਆ। ਬੁੱਢੇ ਮਨੁੱਖ ਅਸੀਂ ਵੀ ਦੇਖਦੇ ਹਾਂ, ਜ਼ਈਫ ਜ਼ਿਆਦਾ ਉਮਰ ਵਾਲੇ ਅਸੀਂ, 90 ਸਾਲ ਦੇ ਅਸੀਂ ਵੀ ਦੇਖਦੇ ਹਾਂ। ਉਹਨੇ ਇੱਕ ਦਿਨ ਬੁੱਢਾ ਮਨੁੱਖ ਦੇਖਿਆ, ਸੜਕ ਕ੍ਰੋਸ ਕਰ ਰਿਹਾ ਸੀ ਲਾਠੀ ਦੇ ਆਸਰੇ ਤੇ, ਦਿਲ ਚੋਟ ਕਰ ਗਿਆ। ਅਕਲ ਇਤਨੀ ਬਾਰੀਕ, ਇਹਨੂੰ ਕਹਿੰਦੇ ਹਿੰਦੀ ਸੰਵੇਦਨਾ। ਐਸੇ ਮਨੁੱਖ ਦੇ ਅੰਦਰ ਸੰਵੇਦਨਾ ਬਹੁਤ ਆਉਂਦੀ ਹੈ, ਹਰ ਗੱਲ ਨੂੰ ਛੋਟੀ ਦੀ ਛੋਟੀ ਘਟਨਾ ਨੂੰ ਵੀ ਬਹੁਤ ਵੱਡੇ ਰੂਪ ਦੇ ਵਿੱਚ ਮਹਿਸੂਸ ਕਰਦਾ। ਸੰਵੇਦਨਾ, ਅਸੀਂ ਵੀ ਦੇਖਦੇ ਹਾਂ ਬੁੱਢਿਆਂ ਨੂੰ, ਅਸੀਂ ਵੀ ਦੇਖਦੇ ਹਾਂ ਬਿਮਾਰਾਂ ਨੂੰ, ਖੁਦ ਵੀ ਬਿਮਾਰ ਹੁੰਦੇ ਹਾਂ, ਅਸੀਂ ਵੀ ਮੁਰਦਿਆਂ ਨੂੰ ਦੇਖਿਆ ਹੋਵੇਗਾ। ایک ہی دفعہ دیکھ کے چوٹ لگ گئے. یا تے اپنی عقل اتنی مہان ہوے منک عقل تو چوٹ کھا جائے, تو عقل تو چوٹ کھا کے بھی منک اداس ہو جاندا ہے, نراش ہو جاندا ہے. تیسرا سنسار تو کوئی چوٹ لگ جائے, بہت وڈا دھنار سی دیوالیہ ہو گیا ہے, بڑی عزت مان مریادا سے سرے عام بےزتی ہو گئی ہے, بڑی پد پرتشٹھا سے شکتی سے کچھ بھی نہیں رہا. ایسی حالت وچ بھی دل چوٹ کھا جاندا ہے اور نراش ہو کے منک اداس ہو جاندا ہے. اداس ہون دے نراش ہون دے تین کارن نے. پرتھم گرو دا شبد چوٹ کر جائے, ستسنگی ہوئے سروتا ہوئے. دوسرا اپنی عقل چوٹ کر جائے. تیسرا سنسار تو کوئی دکھ بہت بڑے روپے چوٹ کر جائے. ہن میں اس نو اس طرح بیان کراں جو اجے تک پورن طور تے نراش نہیں اداس نہیں, یہ کوئی گہرا سروتا نہیں کہ انو شبد نے چوٹ کیتی ہوئے. دوسرا یہ کوئی اتنا عقل مند بھی نہیں گستاخی معاف کہ انو اپنی عقل ہی چوٹ کر جائے. تیسرا اجے سنسار تو بھی اس نو کوئی بہت وڈی چوٹ نہیں لگی, نہیں تے منک اداس ہو جاندا ہے نراش ہو جاندا ہے. پرتھم ستسنگ وچ آندیاں آندیاں ایک دن شبد چوٹ کر گیا, اداس ہو گیا, نراش ہو گیا. عقل تو چوٹ کھا کے اداس ہو گیا, نراش ہو گیا. عقل اتنی مہان, سنسار چھوٹا ہو گیا, کچھ بھی نہیں کچھ بھی نہیں کچھ بھی نہیں. چلو یہ سمبندھ وچ میں کچھ بول تھوڑے سامنے رکھا. جیسے مہاراج کہندے نے آمن جان ایک کھیل بنایا, اگیا کاری کی نہیں آیا. بہت مہان باریک بین منک نو سب تماشا پرتیت ہوندا کھیل کچھ بھی نہیں. کتے لہراں بن رہی نے مٹ رہی نے بن رہی نے مٹ رہی نے, سنسار بن رہا ہے مٹ رہا ہے, منک جم رہے نے مر رہے نے, جیو جم رہے نے مر رہے نے, تماشا کھیل. عقل مہان ہوے منک چھیتی اداس ہو جائے گا, نراش ہو جائے گا, عقل تو چوٹ کھا کے. اس سمبندھ وچ بھی میں غالب دی ایک نظم تھوڑے سامنے رکھا. وہ کہندا ہے بازیچہ اطفال ہے دنیا میرے آگے, ساری دنیا کی یہ بچیاں دا تماشا, بچیاں دے کھڈونے اور کچھ بھی نہیں ہے, کچھ بھی نہیں. طفل بچے نو کہندے نے, اطفال بچیاں دی جمع بہو وچن. بازیچہ اطفال ہے دنیا میرے آگے, ساری دنیا کی ہے چھوٹے بچیاں دا تماشا, کھڈونیاں دی کھیل. بازیچہ اطفال ہے دنیا میرے آگے, ہوتا ہے شب و روز تماشا میرے آگے. دن رات بچیاں دا تماشا ہو رہا ہے, سویرے کھا لیا شامی کھا لیا پھر سو گیا, پھر دوجے دن پھر وہی کچھ کیتا ہے جو کچھ روز کرتے ہیں. سب کچھ ریپیٹ ہو رہا ہے, ریپیٹیشن چل رہی ہے, پنرکتی چل رہی ہے. ایک کھیل ہے اورنگ سلیمان میرے نزدیک, تخت سلیمانی سنگھاسن جیدے لئی دنیا کتنے پاپڑ بیل دی ہے. کوئی پنڈ دا چودھری بننا چاہتا ہے, کوئی ایم ایل اے بننا چاہتا ہے, کوئی ایم پی بننا چاہتا ہے, کوئی منسٹر بننا, کتنے پاپڑ لوکی بیل دے. کہندا ہے بچیاں دا تماشا کچھ بھی نہیں, کچھ بھی نہیں. ایک کھیل ہے اورنگ, اورنگ تخت نو کہندے نے, وڈا تخت انو اورنگ کہندے نے, اے چھوٹا تخت انو مسند کہندے نے. مسند گرو امر داس جی مہاراج نے 22 پرچارکاں نو اے مسند بخشش کیتی سی, منجیاں بخشش کیتیاں سن. پنجابی چ اسی انہاں نو مسند کہندے ہیں. فارسی دا لفظ ہے شدھ مسند, اے مسند ہے جس تے دھن گرو گرنتھ صاحب دا پرکاش ہے. اینو فارسی دے اورنگ کہندے ہیں, وڈا تخت جس تے بادشاہ بیٹھے اورنگ, چھوٹا تخت جس تے اہلکار بیٹھن مسند شاہ جہان دا لڑکا میودین پیو نو جیل دے جا پا کے تے تین بھراواں نو مار کے جس دن سنگھاسن تے بیٹھا ہے انہیں اپنا تخلص رکھیا اورنگزیب، نام ویسے اس دا میون دین سی، شاید آپ نو پتا ہوئے آد کال تو کوی لوگ گنی لوگ دارشنک فلاسفر راجے مہاراجے بادشاہ اپنا تخلص رکھ دے رہے تخلص دا مطلب ہے خاص نام، ہندی چ کہندے اپ نام، کوئی اپما ہے گناتمک نام، کوئی گن نے تو گناتمک نام رکھے تخلص رکھے، جیسے ہمایوں دا لڑکا جلال الدین جس دن سنگھاسن تے بیٹھا ہے انہیں اپنا تخلص رکھیا اکبر، اکبر دا مطلب ہے سب تو وڈا، تائیں مسلمان کہندے نے اللہ اکبر، اللہ ہی سب تو وڈا ہے، پر جلال الدین نے اپنا لقب رکھیا جلال الدین اکبر، جلال الدین ہی سب تو وڈا ہے، اکبر اس دا تخلص ہے، اکبر دا لڑکا شہزادہ سلیم جو جودھا بائی دی کوکھ تو پیدا ہوئی سی تے جودھا بائی راجہ مان سنگھ والیے جے پور دی بہن سی، اے راجپوت اپنے تے ہی بہناں دے ڈولے مغلاں نوں دین لگ پے سن جیدی اگاں چل کے دھن گرو گوبند سنگھ جی مہاراج نے مخالفت کی تھی، راجہ مان سنگھ دی بہن جودھا بائی اے بیگم سے اکبر دے ایدی کوکھ تو پیدا ہویا شہزادہ سلیم وڈا ہو کے جس دن سنگھاسن تے بیٹھا ہے انہیں اپنا تخلص رکھیا جہانگیر، جہانگیر دا مطلب ہے سارا جہان میری پکڑ دے چھ، میری مٹھی چھ، جہانگیر اس نے گرو ارجن دیو جی نو شہید کیتا، کل گرو پرب تسی منانا ہے، اس نے ہی طرح طرح دے تسیت آئے، اس نے ہی بہت وڈا ظلم کیتا، دوغلا سی جودھا بائی دا لڑکا سی اکبر دا لڑکا سی تخلص رکھیا جہانگیر، جہانگیر دا لڑکا شہزادہ خرم وقت پا کے جد سنگھاسن تے بیٹھا ہے تخت تے بیٹھا ہے پھر انہیں اپنا تخلص رکھیا شاہ جہاں، شاہ جہاں ساری دنیا دا بادشاہ نرا ہندوستان دا نہیں، تے شاہ جہاں دا لڑکا میون دین جس دن سنگھاسن تے بیٹھا ہے انہیں اپنا تخلص رکھیا اورنگزیب، اورنگ کہندے نے تخت نو، وڈا تخت، زیب کہندے نے شنگار نو، اورنگزیب تخت دا شنگار، تخت دی شوبا، تخت دی مان مریادا، اے اس نے اپنا تخلص رکھیا، دھن گرو گوبند سنگھ جی مہاراج دی جرت ظفر نامے دے راہیں لکھدے نے اورنگزیب نو، نہ زیبن تو را نام اورنگزیب کہ اورنگزیب نہ باید فریب، اے میون دین اے نام تینو شوبہ نہیں دینا، تو اورنگزیب نہیں ہے، تیرے جیسا بندہ جب تخت پہ بیٹھتا ہے تخت بدنام ہو جاندا ہے، تخت برشت ہو جاندا ہے، تخت میلا ہو جاندا ہے، تو اورنگزیب نہیں ہے، جرت دھن گرو گوبند سنگھ جی مہاراج، تو را ترک تازی با مکرو ریا مرا چارا سازی با صدق و صفا، نہ زیبت تو را نام اورنگزیب کہ اورنگزیب نہ باید فریب، مہا فریبی ہیں تو جھوٹا ہیں چڑاک ہیں، ہمو مرد باید شود سخنور نہ شکمے دیگر در دہانے دیگر، تیری زبان تے کچھ ہو رہے تیرے دل دے کچھ ہو رہے، تو تے منکھ ہی نہیں ہے، تو تے انسان ہی نہیں ہے، دھن گرو گوبند سنگھ جی مہاراج دی جرت اسنو جو ہے ایسا آخ ہے، اورنگ وڈا تخت چھوٹا انو مسند کہندے نے، پنجابی شبد بن گیا مسند، جنہاں نو گرو امرداس جی مہاراج نے مسند بخشی سی، منجی بخشی سی، تخت بخشیا سی، انہاں دی پوجا پرتشٹھا اتنی ہوئی، سنگت نے مان سنمان اتنا دتا انہاں کول ہضم نہ ہویا، انہوں نے خود گرو ہون دا نعرہ لایا اور برشت ہو گئے، گرو گوبند سنگھ جی مہاراج نو اگاں چل کے اے مسند پرتھا ختم کرنی پئی، ہن مسند دا تے مطلب ہے جنوں تخت ملے ہیں، لیکن سکھ جگت دے اج گال بن گئی ਕਿਸੇ ਨੂੰ ਗਾਲ ਕੱਢਣੀ ਹੋਵੇ ਤੇ ਕਹਿ ਦਿੱਤਾ ਜਾਂਦਾ ਹੈ ਮਸੰਦ ਹੈ, ਮੇਰਾ ਹੀ ਮਸੰਦ ਹੈ। ਲੇਕਿਨ ਮਸੰਦ ਦਾ ਮਤਲਬ ਹੈ ਛੋਟਾ ਤਖ਼ਤ ਜਿੱਥੇ ਬੈਠੇ ਹਾਂ, ਇਹ ਛੋਟਾ ਤਖ਼ਤ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਖ਼ਤ ਪ੍ਰਚਾਰਕਾਂ ਦੇ ਲਈ ਬਣਵਾਏ ਸਨ, ਵੀ ਸੰਗਤ ਵਿੱਚ ਉੱਚੀ ਥਾਂ ਤੇ ਬੈਠ ਕੇ ਗੁਰਬਾਣੀ ਦੀ ਵਿਆਖਿਆ ਕਰਨ, ਗੁਰਬਾਣੀ ਸੁਣਾਉਣ, ਤਾਂ ਕਿ ਸੰਗਤਾਂ ਨੂੰ ਦਿਖਾਈ ਦੇਣ ਤੇ ਸੰਗਤ ਨੂੰ ਇਹ ਦੇਖ ਸਕਣ, ਸੰਬੋਧਨ ਕਰ ਸਕਣ ਤੇ ਵਿਚਾਰ ਦਾ, ਗਿਆਨ ਦਾ, ਗੁਰਬਾਣੀ ਦਾ ਸਨਮਾਨ ਹੋਵੇ, ਸਤਿਕਾਰ ਹੋਵੇ। ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰਥਾ ਜੋ ਹੈ ਚਲਾਈ ਸੀ। ਖੈਰ ਮੁਕਤਸਰ ਜੋ ਹੈ ਮੈਂ ਅਰਜ਼ ਕਰਾਂ, ਗਾਲਿਬ ਕਹਿੰਦਾ ਇੱਕ ਖੇਲ ਹੈ ਔਰੰਗ ਸੁਲੇਮਾ ਮੇਰੇ ਨਜ਼ਦੀਕ। ਇਹ ਔਰੰਗ, ਇਹ ਬਾਦਸ਼ਾਹ ਦਾ ਤਖ਼ਤ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇੱਕ ਖੇਲ ਹੈ ਔਰੰਗ ਸੁਲੇਮਾ ਮੇਰੇ ਨਜ਼ਦੀਕ, ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ। ਹਜ਼ਰਤ ਈਸਾ ਦੇ ਮੌਜਜ਼ੇ ਕਥਾਵਾਂ ਨੇ ਕਿ ਹਜ਼ਰਤ ਈਸਾ ਜਿਸ ਬਿਮਾਰ ਦੇ ਸਿਰ ਤੇ ਹੱਥ ਰੱਖ ਦਿੰਦੇ ਸਨ ਉਹ ਤੰਦਰੁਸਤ ਹੋ ਜਾਂਦਾ ਸੀ। ਇਤਿਹਾਸ ਹੈ ਅੰਧੇ ਦੇ ਸਿਰ ਤੇ ਹੱਥ ਰੱਖਿਆ ਉਹਨੂੰ ਅੱਖਾਂ ਮਿਲ ਗਈਆਂ, ਔਰ ਇਹ ਵੀ ਇਤਿਹਾਸ ਹੈ ਮੁਰਦੇ ਦੇ ਸਿਰ ਤੇ ਹੱਥ ਰੱਖਿਆ ਉਹ ਜ਼ਿੰਦਾ ਹੋ ਗਿਆ। ਗਾਲਿਬ ਚੋਟ ਕਰਦਾ ਹੈ, ਮੁਰਦੇ ਦੇ ਸਿਰ ਤੇ ਹੱਥ ਰੱਖਿਆ ਜ਼ਿੰਦਾ ਹੋ ਗਿਆ, ਤੋ ਕਿਆ ਉਹ ਫਿਰ ਨਹੀਂ ਮਰਿਆ? ਤੇ ਜੇ ਫਿਰ ਮਰ ਗਿਆ ਤੇ ਹਜ਼ਰਤ ਈਸਾ ਵੀ ਬੱਚਿਆਂ ਦੇ ਤਮਾਸ਼ੇ ਕਰਦਾ ਰਹਿੰਦਾ, ਮੈਂ ਇਹਦੇ ਨਾਲ ਵੀ ਸਹਿਮਤ ਨਹੀਂ, ਕੁਛ ਵੀ ਨਹੀਂ, ਰਿਧੀਆਂ ਸਿਧੀਆਂ ਵੀ ਕੁਛ ਨਹੀਂ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਪਾਓ, ਮਤ ਦੇਖ ਭੂਲਾ ਵੀਸਰੇ ਤੇਰਾ ਚਿੱਤ ਨਾ ਆਵੇ ਨਾ। ਇਤਨੀ ਵੱਡੀ ਅਕਲ ਹੈ ਕਿ ਰਿੱਧੀ ਸਿੱਧੀ ਤੋਂ ਵੀ ਪ੍ਰਭਾਵਿਤ ਨਹੀਂ। ਰਿਧੀਆਂ ਸਿੱਧੀਆਂ ਜਿਨ੍ਹਾਂ ਕੋਲ ਕੁਛ ਵੀ ਨਹੀਂ, ਨਾ ਪੀਰ ਸਾਈਂ ਕੋਲ, ਨਾ ਸੈਯਦ ਕੋਲ, ਨਾ ਪੰਡਿਤ ਮਹਾਰਾਜ ਕੋਲ, ਸਿੱਖ ਧੱਕੇ ਪੈ ਖਾਂਦੇ ਨੇ ਉਹਨਾਂ ਕੋਲ। ਇਹ ਪੰਡਿਤ ਮਹਾਰਾਜ, ਇਹ ਪੀਰ ਸਾਈਂ, ਇਹ ਸੈਯਦ ਸਾਹਿਬ ਦੋ ਦਿਨਾਂ ਹੀ ਸਾਡੇ ਮਸਲੇ ਹੱਲ ਕਰ ਦੇਣਗੇ। ਉਂਝ ਗੁਰਦੁਆਰੇ ਆਉਣਗੇ, ਕਥਾ ਕੀਰਤਨ ਸੁਣਨਗੇ, ਮੱਥਾ ਟੇਕਣਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ। ਉਂਝ ਤਾਂ ਅੱਗੇ ਤਵੀਜ਼ਾਂ ਦੇ ਚੱਕਰਾਂ 'ਚ ਪਏ ਨੇ, ਤਮਾਮ ਪੰਜਾਬੀ ਦੇ ਅਖ਼ਬਾਰ ਭਰੇ ਪਏ ਨੇ ਸਾਰੇ। ਇਹ ਇੰਗਲਿਸ਼ ਦੇ ਅਖ਼ਬਾਰਾਂ 'ਚ ਵੀ ਨਹੀਂ ਹੈ, ਇਹ ਉਰਦੂ ਦੇ ਅਖ਼ਬਾਰਾਂ 'ਚ ਵੀ ਨਹੀਂ ਹੈ। ਤਿੰਨ ਅਖ਼ਬਾਰ ਉਰਦੂ ਦੇ ਇੰਗਲੈਂਡ ਦੇ 'ਚ ਨਿਕਲਦੇ ਨੇ, ਜੰਗ ਨਿਕਲਦਾ, ਨੇਸ਼ਨ ਨਿਕਲਦਾ, ਔਰ ਸਿਆਸਤ ਨਿਕਲਦਾ। ਮੈਂ ਤਿੰਨਾਂ 'ਚ ਨਹੀਂ ਦੇਖਿਆ, ਨਾ ਇਹ ਪੀਰ ਸਾਈਂ ਦੇਖਿਆ, ਨਾ ਇਹ ਸੈਯਦ ਸਾਹਿਬ ਦੇਖਿਆ, ਨਾ ਇਹ ਪੰਡਿਤ ਮਹਾਰਾਜ ਦੇਖਿਆ। ਸਭ ਪੰਜਾਬੀ ਦੇ ਅਖ਼ਬਾਰਾਂ 'ਤੇ ਛਾਏ ਹੋਏ ਨੇ। ਕਿਉਂ? ਸਭ ਸਿੱਖ ਜਾਂਦੇ ਨੇ, ਸਭ ਸਿੱਖ ਜਾਂਦੇ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤੇ ਪਖੰਡ ਹੈ, ਜਾਂਦੇ ਉਹਨਾਂ ਕੋਲ। ਮੈਂ ਗੁਰੂ ਨਾਨਕ ਦੇਵ ਜੀ ਦੇ ਦੋ ਬੋਲ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਫਿਰ ਅੱਗੇ ਚੱਲਾਂ ਤੇ ਸਮਾਪਤੀ ਕਰਾਂ, ਸਮਾਂ ਹੋ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਹਮੇਸ਼ਾ ਚੇਤੇ ਰੱਖਣਾ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਚ ਹਾਥ ਹੈ। ਇਹ ਮੇਰੇ ਭਰਾ ਭਾਈ ਕਰਕੇ ਸੰਬੋਧਨ ਕਰਦੇ, ਮਤਾਂ ਕਿਧਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ 'ਚ ਵੀ ਕੋਈ ਸ਼ਕਤੀ ਹੈ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਕੁਛ ਵੀ ਹਰੀ ਤੋਂ ਬਿਨਾਂ ਪ੍ਰਾਪਤ ਨਹੀਂ ਆਉਂਦਾ, ਨਾ ਵਰ ਨਾ ਸਰਾਪ, ਨਾ ਸੁੱਖ ਨਾ ਦੁੱਖ, ਜੋ ਕੁਛ ਵੀ ਆਉਂਦਾ ਹੈ ਕਰਮਾਂ ਅਨੁਸਾਰ ਸਭ ਪਰਮਾਤਮਾ ਤੋਂ ਆਉਂਦਾ ਹੈ, ਕਿਸੇ ਤੋਂ ਕੁਛ ਨਹੀਂ ਆਉਂਦਾ। ਸਭ ਝੂਠ ਹੈ, ਸਭ ਪਖੰਡ ਹੈ। ਪਰ ਮੈਂ ਇੱਕ ਦਫ਼ਾ ਅਰਜ਼ ਕਰਦਿਆਂ, ਇੱਕ ਤੰਦਰੁਸਤ ਬੰਦੇ ਨੂੰ ਵੀ ਪੰਜ ਚਾਰ ਡਾਕਟਰ ਕਹਿ ਦੇਣ ਤੈਨੂੰ ਇਹ ਰੋਗ ਹੈ, ਤੈਨੂੰ ਇੱਕ ਰੋਗ ਹੈ, ਉਹਦਾ ਮਨ ਤੇ ਪਕੜ ਲੇਗਾ। ਇਹ ਧਾਗੇ ਤਵੀਜ਼ ਜਾਦੂ ਟੋਣੇ ਕਰਨ ਵਾਲੇ ਪਹਿਲੇ ਕਹਿੰਦੇ ਨੇ ਤੈਨੂੰ ਕੁਝ ਹੈ, ਇਹ ਗੱਲ ਹੈ ਤੇਰੇ ਨਾਲ, ਇਹ ਘਟਨਾ ਘਟਣੀ ਹੈ, ਫਿਰ ਕਹਿਣਗੇ ਆਪਾਂ ਦੂਰ ਕਰਾਂਗੇ। ਧੰਦਾ ਔਰ ਜਿੰਨੇ ਚਿਰ ਤੱਕ ਮਨੁੱਖ ਵਹਿਮ ਪਵਾਦ ਦੇ ਚੱਕਰ 'ਚ ਪਿਆ ਹੋਇਆ ਹੈ, ਸਮਝ ਜ਼ਿਆਦਾ ਨਹੀਂ ਹੈ, ਉਹ ਇਹਨਾਂ ਚੱਕਰਾਂ 'ਚ ਪਏਗਾ। ਗਾਲਿਬ ਕਹਿੰਦਾ ਹੈ ਐ ਈਸਾ, ਇਹ ਜੋ ਤੂੰ ਅੰਧੇ ਨੂੰ ਅੱਖਾਂ ਦੇ ਦਿੱਤੀਆਂ, ਬਿਮਾਰ ਨੂੰ ਤੰਦਰੁਸਤ ਕਰ ਦਿੱਤਾ, ਮੁਰਦੇ ਨੂੰ ਜ਼ਿੰਦਾ ਕਰ ਦਿੱਤਾ, ਮੈਂ ਤੇਰੀ ਇਸ ਸਿੱਧੀ ਤੋਂ ਵੀ ਪ੍ਰਭਾਵਿਤ ਨਹੀਂ। ਇਹ ਵੀ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ। ਜਿਸ ਨੂੰ ਤੂੰ ਜ਼ਿੰਦਾ ਕੀਤਾ ਉਹ ਫਿਰ ਨਹੀਂ ਮਰਿਆ, ਤੇ ਜੇ ਫਿਰ ਮਰ ਗਿਆ ਤੇ ਬੱਚਿਆਂ ਦੇ ਤਮਾਸ਼ੇ ਤੂੰ ਵੀ ਕਰਦਾ ਰਿਹਾ, ਐਵੇਂ ਖੇਡਾਂ ਖੇਡਦਾ ਰਿਹਾ ਬੱਚਿਆਂ ਦੇ ਖਿਡੌਣਿਆਂ ਦੇ ਨਾਲ, ਰਿੱਧੀ ਸਿੱਧੀ ਖਿਡੌਣਾ। ਅਕਲ ਮਹਾਨ ਹੋਵੇ, ਮਨੁੱਖ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਆਉਂਦਾ। अकल चोट कर जाती है, मनुख सब कुछ तो निराश हो जाता है, उदास हो जाता है, या फिर संसार चोट कर जाए, बहुत वड्डी चोट कर जाए, बड़ा धनाढ़ सी दिवालिया हो गए, बड़ा समर्थ सी बड़ा कमजोर हो गए, बड़ी मान प्रतिष्ठा सी बड़ी बेइज्जती हो गई, सरेआम पग ले गई, चोट खा के मनुख निराश हो सकता है, उदास हो सकता है। हुण ध्यान नाल सुनना, समाप्ति करा। निराश मनुख उदास मनुख तीन तरह का फैसला कर सकता है। उदास ते निराश भी तीन कारणा करके होवेगा, शब्द चोट कर जाए, अपनी अकल चोट कर जाए, या संसार तो कोई चोट खा जाए। चोट खादा होया मनुख निराश हो जाएगा, उदास हो जाएगा। निराश ते उदास फिर तीन तरह का फैसला करेगा। इन्हों अध्यात्मी पुरुष इंज कहते हैं, आत्म क्रांति, आत्म हत्या, आत्म विस्मृति। खुद नू बदलना, खुद नू खत्म करना, खुद नू भुलाना, इन्ना तिन्ना च एक काम जरूर करेगा। आत्म क्रांति, शब्द तो जिसने चोट खा दी है, आत्म क्रांति, खुद नू बदलेगा, कहेगा ऐ गुरु अज तक मैं अपने ढंग नाल जीवदा रहा, हुण तेरे ढंग नाल जीवां, अज तक मैं अपने ढंग नाल खांदा पींदा रहा, हुण जो कुछ तू कहना मैं उस तरीके नाल चला, हुण मैं अपना रहन सहन अपनी तर्जे जिंदगी ऐ गुरु तेरे मुताबक करांगा जो तू कहना। इन्हों कहने आत्म क्रांति, खुद नू बदलना, आत्म हत्या सुसाइड करना, खुद नू खत्म करना। निराश हो गया, बिल्कुल उदास हो गया, हो सकता है सुसाइड कर लवे। सारी दुनिया च खुदकशी मौजूद है, इस देश च सब तो ज्यादा है। यह भी मैं अर्ज कर दिया, आंकड़े जिहड़े मैं पढ़े ने दिनवान, एक मैगजीन है भारत दे च निकलदी मंथली, उहदे च आंकड़े पढ़ के मैं दंग रह गया। सब तो शक्ति संपन्न देश अमेरिका, पर बाकी मुल्कां दे हिसाब नाल सब तो ज्यादा सुसाइड करन वाले लोग इत्थे ने, खुदकशी इत्थे करदे ने, और सब तो ज्यादा पागल भी इत्थे, गुस्ताखी माफ, क्षमा दी याचना। आत्म क्रांति करेगा, या आत्म हत्या करेगा, या आत्म विस्मृति करेगा, खुद नूं भुलाण दी कोशिश करेगा, दिन रात शराब दे नशे जी रहेगा, ड्रग्स खाएगा, अपने आप नूं भुलाएगा, चेते कुछ भी ना होए। क्यों चेते आएगा? तो निराश है, उदास है, उदासी च किस तरह रवे, सब कुछ तो निराश है, किस तरह रवे। निराश होया मनुख उदास होया मनुख या ते आत्म क्रांति करेगा, खुद नू बदलेगा, या आत्म हत्या करेगा, खुद नू खत्म करेगा, या आत्म विस्मृति करेगा, खुद नू भुलाएगा। शब्द तो जिसनों चोट लगी है सत्संग दे च, ये आत्म हत्या नहीं करेगा, ये आत्म विस्मृति भी नहीं करेगा, ये आत्म क्रांति करेगा। ऐ गुरु अज तक मैं अपने ढंग नाल जीवदा रहा, हुण मैं तेरे ढंग नाल जीवांगा। अज तक जिसने इस तरह का फैसला नहीं किया, शब्द ने अजे चोट नहीं की थी उसनों, ये भी मैच कर दे। उदास ते निराश अपनी अकल तो होया है, या संसार तो चोट खा के होया है, तो सही फैसला करने की थां ते गलत फैसला भी कर सकता है। किसी किसी ने सही फैसला भी किया, आत्म क्रांति में कल जिक्र करांगा, उन्हें खुद नूं बदलिया है, लेकिन ऐसा भी आता है खुद नूं भुलाने की कोशिश करेगा, दिन रात नशे चूर, या सुसाइड करेगा, आत्महत्या करेगा, खुदकशी करेगा। जिन्हें आत्म क्रांति की नहीं सोची, जिन्हें आत्महत्या की नहीं सोची, जिन्हें आत्म विस्मृति की नहीं सोची, अजे इसनों चोट नहीं लगी, अजे ना निराश होया ना उदास होया। बाकी का खुलासा मैं थोड़े सामने कल करांगा, समय की उलंघना ना करा। दरबार साहब दे आए हुए महान कीर्तनी है, बहुत सुंदर कीर्तन करते हैं, रब्बी रस बनता है। आप समय सिर आया करो।